ਫਿਲਹਾਲ ਆਪਾਂ ਜਿਹੜਾ ਅਗਲਾ ਸਿਲਸਿਲਾ ਆ ਉਹ ਸ਼ੁਰੂ ਕਰਦੇ ਆ ਵਿਰਸਾ ਤੇ ਇਤਿਹਾਸ ਦਾ। ਸੋ ਇਸ ਸਿਲਸਿਲੇ ਦੌਰਾਨ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ US ਤੋਂ। ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਦਿਲਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਹਰਮਨ ਰੇਡੀਓ ਤੇ ਲਹਿਰਾ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦਿਲਬਰ ਸਾਹਿਬ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਹਮੇਸ਼ਾ ਤਾਂ ਅਸੀਂ ਕੁਝ ਇਤਿਹਾਸਕ ਦਿਨ ਜਾਂ ਸਾਡੇ ਜਿਹੜੇ ਯੋਧੇ ਸੂਰਬੀਰ ਸਿੱਖ ਜਰਨੈਲ ਜਾਂ ਸਾਡੇ ਗੁਰੂ ਸਾਹਿਬਾਨ ਜਿਹੜੇ ਭਗਤ ਨੇ ਜਾਂ ਹੋਰ ਜਿਹੜੀਆਂ ਸ਼ਖਸੀਅਤਾਂ ਜਿਹੜੀਆਂ ਸਿੱਖ ਧਰਮ ਦੇ ਵਿਚ ਬੜੀਆਂ ਸਨਮਾਨਯੋਗ ਨੇ ਉਨ੍ਹਾਂ ਦੇ ਬਾਬਤ ਗੱਲਬਾਤ ਜਿਹੜੀ ਆ ਕਰਦੇ ਆ, ਉਨ੍ਹਾਂ ਦੇ ਜੀਵਨ ਦੇ ਬਾਰੇ ਚ ਜਿਹੜੀ ਸਾਂਝ ਆ ਉਹ ਬਣਾਉਂਦੇ ਆ। ਪਰ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਅਸੀਂ ਚਾਹਵਾਂਗੇ ਕਿ ਅੱਜ ਅਸੀਂ ਜਦੋਂ ਜਿਹੜਾ ਸਿੱਖ ਧਰਮ ਹੈ ਉਹਦੇ ਵਿਚ ਕੀਰਤਨ ਦੀ ਮਹਾਨਤਾ ਦੀ ਗੱਲ ਕਰਦੇ ਆ ਤਾਂ ਸੰਗੀਤ ਜਿਹੜਾ ਆ ਉਹ ਇੱਕ ਖਾਸ ਸਥਾਨ ਰੱਖਦਾ ਹੈ ਨਾ। ਜਦੋਂ ਅਸੀਂ ਕੀਰਤਨ ਦੀ ਗੱਲ ਕਰਦੇ ਹਾਂ, ਕੀਰਤਨ ਦੀ ਵੀ ਇੱਕ ਮਰਿਆਦਾ ਆ, ਅਸੀਂ ਰਾਗਾਂ ਤੇ ਆਧਾਰਿਤ ਜਿਹੜਾ ਕੀਰਤਨ ਆ ਉਹ ਕਰਦੇ ਆ, ਜਾਂ ਫਿਰ ਰਾਗ ਜਿਹੜੇ ਆ ਗੁਰਬਾਣੀ ਜਿਹੜੀ ਆ ਪੂਰੀ ਦੀ ਪੂਰੀ ਰਾਗਾਂ ਦੇ ਵਿਚ ਲਿਖੀ ਗਈ ਆ, ਤੇ ਇਹਦੇ ਨਾਲ ਹੀ ਇੱਕ ਵੱਖਰੀ ਹੋਰ ਰੀਤ ਜਿਹੜੀ ਆ ਸੰਗੀਤ ਦੀ ਸਿੱਖ ਧਰਮ ਦੇ ਵਿਚ ਉਹ ਹੈਗੀ ਆ ਕਵੀਸ਼ਰੀ ਤੇ ਢਾਡੀ ਕਲਾ ਦੀ, ਹਨਾ। ਸੋ ਤੁਸੀਂ ਤਾਂ ਸਿੱਧੇ ਤੌਰ ਦੇ ਉੱਤੇ ਇਸ ਕਲਾ ਦੇ ਨਾਲ ਜੁੜੇ ਰਹੇ ਹੋ, ਤੇ ਜਦੋਂ ਅਸੀਂ ਸਤਿਕਾਰਯੋਗ ਗਿਆਨੀ ਦਇਆ ਸਿੰਘ ਦਿਲਬਰ ਹੋਰਾਂ ਦਾ ਜ਼ਿਕਰ ਕਰਦੇ ਹਾਂ ਤਾਂ ਉਨ੍ਹਾਂ ਦਾ ਤਾਂ ਬਹੁਤ ਵਡਮੁੱਲਾ ਯੋਗਦਾਨ ਹੈ ਇਸ ਕਲਾ ਦੇ ਵਿਚ। ਸੋ ਅੱਜ ਇਸੇ ਕਲਾ ਦੇ ਉੱਤੇ ਅਸੀਂ ਜ਼ਰੂਰ ਗੱਲਬਾਤ ਜਿਹੜੀ ਉਹ ਕਰਨੀ ਚਾਹਵਾਂਗੇ।
ਜ਼ਰੂਰ, ਵੇਖੋ ਮੈਨੂੰ ਇੱਕ ਸ਼ੇਅਰ ਯਾਦ ਆਇਆ ਕਿ ਯੂੰ ਤੋਂ ਹਰ ਫਨ ਨਿਖਰਤਾ ਹੈ ਰਿਆਜ਼ੋ ਅਮਲ ਸੇ, ਜਿਨ ਪੇ ਹੋ ਖੁਦਾ ਮਿਹਰਬਾਨ ਵੋਹੀ ਫਨਕਾਰ ਹੋਤੇ ਹੈ। ਵੈਸੇ ਗੀਤ ਸੰਗੀਤ ਦਾ ਕੋਈ ਮਾਪਦੰਡ ਤੇ ਨਹੀਂ, ਗੀਤ ਸੰਗੀਤ ਇਹ ਸਾਡੇ ਮਨੋਰੰਜਨ ਦਾ ਇੱਕ ਸਾਧਨ ਹੈ। ਬਹੁਤ ਵੱਡੇ ਵੱਡੇ ਫਨਕਾਰ ਅਸੀਂ ਸੁਣਦੇ ਹਾਂ, ਤਾਨਸੇਨ, ਬੈਜੂ ਬਾਵਰਾ। ਵੇਖੋ ਤਾਨਸੇਨ ਔਰ ਬੈਜੂ ਬਾਵਰਾ ਇੱਕੋ ਹੀ ਉਸਤਾਦ ਦੇ ਚੇਲੇ ਸਨ, ਲੇਕਿਨ ਜਿਹੜਾ ਤਾਨਸੇਨ ਸੀ ਇਹ ਲਕਸ਼ਮੀ ਦਾ ਪੁਜਾਰੀ ਸੀ, ਜਿਹੜਾ ਬੈਜੂ ਬਾਵਰਾ ਸੀ ਇਹ ਸੁਰਸਤੀ ਦਾ ਪੁਜਾਰੀ ਸੀ। ਸੰਗੀਤ ਦੀ ਦੇਵੀ ਹੈ ਸੁਰਸਤੀ, ਇਹ ਮੰਨਿਆ ਜਾ ਰਿਹਾ। ਲੇਕਿਨ ਜਦੋਂ ਕਹਿੰਦੇ ਨੇ ਦੋਹਾਂ ਦਾ ਮੁਕਾਬਲਾ ਹੋਇਆ, ਬੈਜੂ ਬਾਵਰਾ ਜਿੱਤ ਗਿਆ, ਤਾਨਸੇਨ ਹਾਰ ਗਿਆ, ਕਿਉਂਕਿ ਜਿਹੜੀ ਲਕਸ਼ਮੀ ਹੈ ਇਹ ਚੰਚਲ ਹੈ ਤੇ ਜਿਹੜੀ ਸੁਰਸਤੀ ਹੈ ਇਹ ਚੰਚਲ ਨਹੀਂ, ਇਹ ਗਲੇ ਦੇ ਵਿੱਚ ਵਾਸ ਕਰਦੀ ਹੈ ਫਨਕਾਰਾਂ ਦੀ
ਜੀ।
ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਸੰਗੀਤ ਦਾ ਸਿੱਖ ਧਰਮ ਦੇ ਨਾਲ ਬੜਾ ਗੂੜਾ ਸੰਬੰਧ ਹੈ
ਜੀ।
ਦੇਖੋ ਮੈਂ ਕਦੀ ਕਦੀ ਸੋਚਦਾ ਹੁੰਦਾ ਵੀ ਅੱਜ ਸਾਡੇ ਜਿਹੜੇ ਕੀਰਤਨ ਕਰਦੇ ਰਾਗੀ ਸਿੰਘ ਹੈ ਇਹ ਕਈ ਵਾਰੀ ਕਲਾਸੀਕਲ ਤੋਂ ਹਟ ਕੇ ਫੋਕ ਦੇ ਵਿੱਚ ਗਾਉਂਦੇ ਆ ਕੀਰਤਨ ਨੂੰ। ਮੈਂ ਕਦੀ ਸੁਣਿਆ ਵੀ ਕਹਿੰਦੇ ਆ ਵੀ ਜਿਹੜੇ ਬਾਲੀਵੁੱਡ ਦੇ ਵੱਡੇ ਵੱਡੇ ਸੰਗੀਤਕਾਰ ਸੀ ਉਹ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਆਉਂਦੇ ਸੀ, ਉਹ ਇੱਕ ਇੱਕ ਮਹੀਨਾ ਰਾਗੀਆਂ ਨੂੰ ਸੁਣਦੇ ਸੀ, ਫਿਰ ਉਹਨਾਂ ਨੇ ਜਾ ਕੇ ਬਾਲੀਵੁੱਡ ਜਾ ਕੇ ਆਪਣਾ ਮਿਊਜ਼ਿਕ ਤਿਆਰ ਕਰਨਾ। ਲੇਕਿਨ ਅੱਜ ਜਿਹੜੇ ਸਾਡੇ ਕੀਰਤਨੀਆਂ ਇਹ ਬਾਲੀਵੁੱਡ ਦੇ ਆਧਾਰ ਤੇ ਆਪਣਾ ਸੰਗੀਤ ਤਿਆਰ ਕਰ ਰਹੇ ਆ
ਜੀ,
ਅੱਜ ਕਲਾਸੀਕਲ ਸੰਗੀਤ ਤੋਂ ਦੂਰ ਹੁੰਦੇ ਚਲੇ ਜਾ ਰਹੇ ਆ। ਵੈਸੇ ਕੁਝ ਸੰਸਥਾਵਾਂ ਹਨ ਜਿਹੜੀਆਂ ਕਲਾਸੀਕਲ ਨੂੰ ਤਰਜੀਹ ਦੇ ਰਹੀਆਂ ਨੇ, ਜਿਵੇਂ ਜਬਰਦੀ ਟਕਸਾਲ ਹੈ ਉਹ ਹਰ ਸਾਲ ਰਾਗਾਂ ਦੇ ਆਧਾਰ ਉੱਤੇ ਗੁਰਬਾਣੀ ਕੀਰਤਨ ਕਰਵਾਉਂਦੇ ਆ
ਜੀ,
ਤੇ ਇਸੇ ਤਰ੍ਹਾਂ ਜਿਹੜਾ ਢਾਡੀ ਰਾਗ ਹੈ, ਵੇਖੋ ਗੁਰਬਾਣੀ ਕੀਰਤਨ ਤੋਂ ਬਾਅਦ ਅਗਰ ਕੋਈ ਸ਼ੈਲੀ ਹੋਰ ਪ੍ਰਵਾਨ ਹੈ ਸਿੱਖ ਧਰਮ ਦੇ ਵਿੱਚ ਉਹ ਹੈ ਢਾਡੀ ਕਲਾ ਜਾਂ ਤ੍ਰਿਸ਼ੀ ਕਲਾ
ਜੀ।
ਢਾਡੀ ਜਿਹੜੇ ਨੇ, ਵੇਖੋ ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਆਪ ਨੂੰ ਢਾਡੀ ਅਥਵਾਇਆ
ਜੀ,
ਉਹਨਾਂ ਨੇ ਢਾਡੀ ਬਣ ਕੇ ਅਕਾਲ ਪੁਰਖ ਦੇ ਰੱਜ ਕੇ ਸੋਹਲੇ ਗਾਏ ਆ। ਲੇਕਿਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਢਾਡੀ ਕਲਾ ਦੀ ਦਿੱਖ ਬਦਲੀ, ਢਾਡੀਆਂ ਨੂੰ ਕਿਹਾ ਕਿ ਆਪਣੇ ਵੀਰ ਰਸ ਦੀਆਂ ਵਾਰਾਂ ਰਾਹੀਂ ਉਹ ਲੋਕਾਂ ਨੂੰ ਤਪੰਨਾ ਕਰਨ, ਵੀਰ ਰਸ ਦੀਆਂ ਵਾਰਾਂ ਸੁਣਾ ਕੇ ਉਹਨਾਂ ਦਾ ਖੂਨ ਗਰਮ ਕਰਨ, ਅਵੇਸਲੇ ਹੋਏ ਲੋਕਾਂ ਨੂੰ ਜਗਾਉਣ ਦਾ ਇੱਕ ਸਾਧਨ ਹੈ ਢਾਡੀ ਕਲਾ।
ਬਿਲਕੁਲ,
ਅੱਜ ਵੈਸੇ ਮੈਨੂੰ ਦੁੱਖ ਨਾਲ ਕਹਿੰਦਾ ਪੈ ਰਿਹਾ ਵੀ ਜਿਹੜੀਆਂ ਪੱਛਮੀ ਸੰਗੀਤ ਦੀਆਂ ਪੌਪ ਧੁਨਾਂ ਦੇ ਬਾਬ ਰੋਲੇ ਵਿੱਚ ਇਹ ਜਿਹੜਾ ਢਾਬੀ ਸੰਗੀਤ ਹੈ ਇਹ ਬੜਾ ਮੱਧਮ ਪੈਂਦਾ ਜਾ ਰਿਹਾ, ਪਰ ਕੁਝ ਸੁਭਾਵਾਂ ਐਸੀਆਂ ਉੱਠੀਆਂ ਨੇ ਜਿਨ੍ਹਾਂ ਨੇ ਢਾਬੀ ਕਲਾ ਨੂੰ ਔਰ ਕੁਵੀਸ਼ਰੀ ਕਲਾ ਨੂੰ ਤਾਜ ਤੇ ਬਿਠਾਉਣ ਲਈ ਯਤਨ ਕੀਤੇ ਜਾ ਰਹੇ ਨੇ। ਪਿਛਲੇ ਦਿਨੀ ਇੰਗਲੈਂਡ ਤੋਂ ਸਰਦਾਰ ਜਤਿੰਦਰ ਸਿੰਘ ਸ਼ੇਰਗਿੱਲ ਅਤੇ ਪ੍ਰਦੀਪ ਸਿੰਘ ਢੇਸੀ ਇਹਨਾਂ ਨੇ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ ਵਿਰਾਸਤ ਢਾਬੀ ਕਲਾ
ਜੀ।
ਉਹਦੇ ਵਿੱਚ ਉਹਨਾਂ ਨੇ ਪ੍ਰਾਪਤਨ ਢਾਬੀਆਂ ਦੀਆਂ ਵੰਗੀਆਂ ਯੂਟਿਊਬ ਤੇ ਪਾਉਣੀਆਂ ਸ਼ੁਰੂ ਕੀਤੀਆਂ ਔਰ ਕਾਫੀ ਲੋਕ ਜਿਹੜੇ ਢਾਬੀ ਸੰਗੀਤ ਨੂੰ ਪਸੰਦ ਕਰਦੇ ਆ ਉਹਨਾਂ ਦੇ ਨਾਲ ਜੁੜਦੇ ਚਲੇ ਜਾ ਰਹੇ ਆ। ਕੈਨੇਡਾ ਤੋਂ ਇੱਕ ਨੌਜਵਾਨ ਹੈ ਪਰਮਿੰਦਰ ਸਿੰਘ ਕੰਗ, ਉਸਦਾ ਵੀ ਇੱਕ ਯੂਟਿਊਬ ਚੈਨਲ ਹੈ ਪੀ ਐਸ ਕੰਗ ਯੂਟਿਊਬ ਚੈਨਲ ਹੈ, ਉਹਦੇ ਵਿੱਚ ਵੀ ਉਹ ਢਾਬੀਆਂ ਨੂੰ ਤਰਜੀਹ ਦਿੰਦਾ। ਉਹ ਕਹਿੰਦਾ ਵੀ ਬਾਕੀਆਂ ਨੂੰ ਸੁਣਨ ਵਾਲੇ ਤੇ ਬਹੁਤ ਨੇ ਲੇਕਿਨ ਢਾਬੀ ਕਲਾ ਨੂੰ ਉਹ ਵੀ ਚਾਹੁੰਦਾ ਕਿ ਤਾਜ ਤੇ ਬਿਠਾਇਆ ਜਾਵੇ। ਢਾਬੀ ਕਲਾ ਕਿਸੇ ਵੀ ਤਰ੍ਹਾਂ ਮੱਧਮ ਨਹੀਂ ਪੈਣੀ ਚਾਹੀਦੀ
ਜੀ।
ਹੁਣੇ ਹੁਣੇ ਪੀ ਟੀ ਸੀ ਨੈਟਵਰਕ ਦੇ ਉੱਤੇ ਢਾਬੀ ਬਲਬੀਰ ਸਿੰਘ ਪਾਰਸ ਨੇ ਕੁਦਮ ਕੀਤਾ, ਉਹਨੇ ਢਾਬੀ ਕਲਾ ਤੇ ਕੁਵੀਸ਼ਰੀ ਕਲਾ ਨੂੰ ਅੱਗੇ ਲਿਆਉਣ ਲਈ ਉਹਨੇ ਯਤਨ ਕੀਤੇ ਨੇ
ਜੀ।
ਮੈਂ ਵੈਸੇ ਉਹਦੀ ਇਸ ਸੋਚ ਨੂੰ ਸਲਾਮ ਕਰਦਾ, ਬਹੁਤ ਵਧੀਆ ਉਦਮ ਹੈ। ਕਿਉਂਕਿ ਦੇਖੋ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਪੀ ਟੀ ਸੀ ਨੈਟਵਰਕ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਨਰੋਲ ਆਤਮਿਕ ਗੁਰਬਾਣੀ ਦਾ ਕੀਰਤਨ ਰਿਲੇ ਕਰ ਰਹੇ ਆ
ਜੀ,
ਮੰਜੀ ਹਾਲ ਦੀਵਾਨ ਹਾਲ ਤੋਂ ਉਹ ਗੁਰਬਾਣੀ ਕਥਾ ਕੀਰਤਨ ਦਾ ਵੀ ਰਿਲੇ ਕਰ ਰਹੇ ਆ, ਪਰ ਪੀ ਟੀ ਸੀ ਨੈਟਵਰਕ ਨੂੰ ਵੀ ਇਹ ਗੱਲ ਚਾਹੀਦਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਢਾਡੀਆਂ ਦੀ ਸਿੱਧੀ ਵਾਰਾਂ ਦਾ ਪ੍ਰਸਾਰਣ ਵੀ ਸ਼ੁਰੂ ਕਰਨ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਗੌਰਵਮਈ ਇਤਿਹਾਸ ਦਾ ਪਤਾ ਲੱਗ ਸਕੇ
ਜੀ।
ਪਰ ਅੱਜ ਮੈਂ ਜੇ ਇਹ ਕਹਿ ਦਿਆਂ ਵੀ ਸਾਨੂੰ ਤੇ ਮੈਨੂੰ ਕਈ ਵਾਰੀ ਡਰ ਲੱਗਦਾ ਹੁੰਦਾ ਵੀ ਆਹ ਜਿਹੜੇ ਗਿਰਜਾਂ ਦੇ ਰੂਪ ਵਿੱਚ ਉਡਾਰੀ ਮਾਰ ਰਹੇ ਨੇ ਬਾਜ, ਪੱਛਮੀ ਸਭਿਅਤਾ ਦੇ ਬਾਜ, ਇਹ ਸਾਡੇ ਕਿਤੇ ਅਮੀਰ ਵਿਰਸੇ ਨੂੰ ਖੋਹ ਕੇ ਨਾ ਲੈ ਜਾਣ। ਤੋ ਅੱਜ ਲੋੜ ਹੈ ਸਾਨੂੰ ਢਾਡੀ ਕਲਾ ਵੀ ਬਚਾਉਣ ਦੀ, ਅੱਜ ਲੋੜ ਹੈ ਸਾਨੂੰ ਕੁਵੀਸ਼ਰੀ ਕਲਾ ਨੂੰ ਬਚਾਉਣ ਦੀ। ਵੈਸੇ ਸਰਕਾਰਾਂ ਦੀ ਬੇਰੁਖੀ ਹੈ ਕਿ ਉਹ ਢਾਡੀ ਕਲਾ ਵੱਲ ਜਾਂ ਕੁਵੀਸ਼ਰੀ ਕਲਾ ਵੱਲ ਕੋਈ ਜ਼ਿਆਦਾ ਆਪਣਾ ਤਵੱਜੋ ਨਹੀਂ ਦਿੰਦੀਆਂ, ਪਰ ਅੱਜ ਅਗਰ ਢਾਡੀ ਕਲਾ ਜਾਂ ਕੁਵੀਸ਼ਰੀ ਕਲਾ ਮੈਂ ਇਹ ਕਹਿ ਰਿਹਾ ਵੀ ਇਹ ਆਪਣੇ ਬਾਹੂਬਲ ਦੇ ਉੱਤੇ ਸਾਹ ਲੈ ਰਹੀ ਆ ਤਾਂ ਇਹਦੇ ਵਿੱਚ ਕੋਈ ਅਰਥ ਨਹੀਂ। ਤੇ ਕਹਿੰਦੇ ਆ ਵੀ ਜੇ ਮਨ ਉਦਾਸ ਹੋ ਜਾਵੇ ਜਾਂ ਤੁਹਾਡਾ ਮਨ ਉਧਰ ਜਾਵੇ ਜਾਂ ਤੁਸੀਂ ਚਿੰਤਾ ਤੇ ਫਿਕਰ ਕਰ ਰਹੇ ਹੋ ਤਾਂ ਤੁਹਾਨੂੰ ਸੰਗੀਤ ਸੁਣਨਾ ਚਾਹੀਦਾ। ਸਰੰਗੀ ਇੱਕ ਐਸਾ ਸਾਜ ਹੈ, ਸਰੰਗੀ ਜਿਹਦਾ ਮਤਲਬ ਵੀ ਹੈ ਸੌ ਰੰਗ। ਜਦੋਂ ਬੰਦਾ ਸੰਗੀਤ ਸੁਣਦਾ, ਜਦੋਂ ਸਰੰਗੀ ਸੁਣਦਾ, ਉਹਦਾ ਮਨ ਜਿਹੜਾ ਹੈ ਆਪਣੇ ਆਪ ਹੀ ਖੁਸ਼ ਹੋ ਜਾਂਦਾ। ਅੱਜ ਵੈਸੇ ਕੋਰੋਨਾ ਦੀ ਜਿਹੜੀ ਮਹਾਮਾਰੀ ਦੇ ਨਾਲ ਪੰਜਾਬੀ ਸੰਗੀਤ ਨੂੰ, ਢਾਡੀ ਸੰਗੀਤ ਨੂੰ, ਕੁਵੀਸ਼ਰੀ ਕਲਾ ਨੂੰ ਬੜੀ ਵੱਡੀ ਸੱਟ ਵੱਜੀ ਹੈ। ਹੁਣ ਤੇ ਜੇ ਮੈਂ ਇਹ ਕਹਿ ਦਿਆ ਮੇਲੇ ਬੰਦ ਨੇ, ਅਖਾੜੇ ਲੱਗ ਨੀ ਰਹੇ, ਮਹਿਲ ਪੈਲਸ ਭਾਂਪਾ ਕਰ ਰਹੇ ਆ, ਕਿਤੇ ਵਾਜਾ ਨੀ ਵੱਜ ਰਿਹਾ, ਕਿਤੇ ਢੋਲ ਨੀ ਵੱਜ ਰਿਹਾ, ਕਿਤੇ ਉੱਚੀ ਸਾਊਂਡ ਚ ਸ਼ੋਰ ਨਹੀਂ, ਕਿਤੇ ਗਿੱਧਾ ਨੀ ਪੈ ਰਿਹਾ, ਕਿਤੇ ਭੰਗੜਾ ਨੀ ਪੈ ਰਿਹਾ। ਸੋ ਇਹ ਸਿਰਫ ਕੋਰੋਨਾ ਵਾਇਰਸ ਦੇ ਕਰਕੇ ਸਾਨੂੰ ਤਾਂ ਇਉਂ ਲੱਗਦਾ ਵੀ ਜਿਵੇਂ ਹੁਣ ਜਿਉਂਦੇ ਰਹਿਣ ਲਈ ਸਾਡੀ ਨਬਜ਼ ਚੱਲ ਰਹੀ ਹੈ, ਕਿਉਂਕਿ ਸੰਗੀਤ ਦੇ ਨਾਲ ਹਰ ਮਨੁੱਖ ਜੁੜਿਆ ਹੋਇਆ
ਜੀ।
ਔਰ ਜਿਹੜਾ ਸਿੱਖ ਧਰਮ ਹੈ ਇਹ ਵੇਖੋ ਸੰਗੀਤ, ਭਾਵੇਂ ਇਹਨਾਂ ਦੇ ਘਰ ਵਿੱਚ ਖੁਸ਼ੀ ਦਾ ਸਮਾਗਮ ਹੋਵੇ ਚਾਹੇ ਗਮੀ ਦਾ ਸਮਾਗਮ ਹੋਵੇ, ਇੱਥੇ ਸੰਗੀਤ ਨੇ ਚੱਲਣਾ ਹੀ ਚੱਲਣਾ ਹੈ
ਜੀ।
ਗੁਰਬਾਣੀ ਕੀਰਤਨ ਰਾਹੀਂ, ਢਾਬੀ ਕੀਰਤਨ ਰਾਹੀਂ, ਨਿਸ਼ਰ ਕੀਰਤਨ ਰਾਹੀਂ ਲੋਕ ਆਪਣੇ ਦਿਲ ਦਾ ਮਨੋਰੰਜਨ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਕਰਦੇ ਆ। ਸੋ ਅੱਜ ਪਰ ਇਹ ਵੀ ਸਾਨੂੰ ਕਹਿਣਾ ਪੈ ਰਿਹਾ ਕਿ ਜਿਹੜਾ ਆ ਇੱਕ ਦਹਾਕਾ ਆ ਸਾਡੇ ਕੋਲੋਂ ਪੰਜਾਬੀ ਦੇ ਬਹੁਤ ਵੱਡੇ ਵੱਡੇ ਫਨਕਾਰ ਜਿਹੜੇ ਆ ਉਹ ਸਾਡੀ ਮੌਤ ਦੀ ਝੋਲੀ ਵਿੱਚ ਜਾ ਪਏ ਹੋਏ ਆ। ਕਦੇ ਜਗਜੀਤ ਸਿੰਘ ਦੇ ਤੁਰ ਜਾਣ ਦੀ ਖਬਰ ਆ ਗਈ, ਕਦੇ ਪਿਆਰੇ ਲਾਲ ਵਡਾਲੀ ਤੁਰ ਗਿਆ, ਕਦੀ ਪੰਡਿਤ ਜਸਰਾਜ ਤੁਰ ਗਿਆ, ਕਦੀ ਕੇਸਰ ਸਿੰਘ ਨਰੂਲਾ ਤੁਰ ਗਿਆ, ਕੁਲਦੀਪ ਮਾਨਕ, ਸੁਰਾਂ ਦਾ ਸਿਕੰਦਰ, ਸਰਦੂ ਸਿਕੰਦਰ ਜਾਂ ਦਿਲ ਜਾਨ ਵਰਗੇ ਗਾਇਕ ਜਿਹੜੇ ਆ ਇਹ ਵੀ ਜਾ ਕੇ ਮੌਤ ਦੀ ਝੋਲੀ ਵਿੱਚ ਪੈ ਚੁੱਕੇ ਆ। ਸੋ ਸਾਨੂੰ ਬੜਾ ਦੁੱਖ ਹੁੰਦਾ ਵੀ ਇਹੋ ਜਿਹੇ ਫਨਕਾਰ ਜਿਹਨਾਂ ਨੂੰ ਅਸੀਂ ਸੁਣਦੇ ਆ, ਜਿਹਦੇ ਨਾਲ ਸਾਡਾ ਮਨੋਰੰਜਨ ਹੁੰਦਾ, ਘੱਟੋ ਘੱਟ ਜਿਹੜੀ ਹੋਣੀ ਹੈ इन अपनी बाहां रूक लेनिया चाहिए क्योंकि असी के हुण विलक रहे हां ताहा मार रहे हां पूरी जेड़ी हाथ लंबे करती जा रही है। तो सुरां जेड़ियां इहदे नाल बंदे नूं बड़ा सुकून मिलदा। तो मैं हर पंजाबी नूं इह गल कहना चाहांगा चाहे ओह देश च बैठा है चाहे प्रदेश च बैठा है ਉਹ ਤੁਹਾਡੀ ਕਲਾ ਦੇ ਵੱਲ ਜਰੂਰ ਤਵੱਜੋ ਦੇਣ ਤਨਿਸ਼ਰੀ ਕਲਾ ਵੱਲ ਤਵੱਜੋ ਦੇਣ ਔਰ ਜਿਹੜਾ ਪੀਟੀਸੀ ਉੱਤੇ ਚੈਨਲ ਸ਼ੁਰੂ ਹੋਣ ਜਾ ਰਿਹਾ ਤੁਹਾਡੀ ਕਲਾ ਤੇ ਤਨਿਸ਼ਰੀ ਕਲਾ ਉਹਨੂੰ ਪੂਰਾ ਹੰਗਾਰਾ ਭਰਨ ਵਾਸਤੇ ਤੁਹਾਡੀ ਕਲਾ ਜੋ ਇੰਗਲੈਂਡ ਦੇ ਨੌਜਵਾਨਾਂ ਨੇ ਸ਼ੁਰੂ ਕੀਤਾ ਉਹਨੂੰ ਸੁਣਨ ਉਹਦੇ ਤੇ ਤੁਹਾਡੀ ਵਾਰਾਂ ਨੂੰ ਸੁਣਨ ਪੀ ਐਸ ਕੰਗ ਦੇ ਯੂਟਿਊਬ ਚੈਨਲ ਨੂੰ ਸੁਣਨ ਸੋ ਮੇਰੀ ਗੁਜ਼ਾਰਿਸ਼ ਹੈ ਕਿ ਤਾਂ ਕਿ ਇਹ ਕਲਾ ਕਿਸੇ ਵੀ ਤਰੀਕੇ ਮੱਥੀ ਨਾ ਪੈ ਸਕੇ ਇਹ ਜਿਹੜੀ ਤੁਹਾਡੀ ਕਲਾ ਆਕਾਸ਼ ਦੀਆਂ ਬੁਲੰਦੀਆਂ ਜ਼ਰੂਰ ਛੋਹੇ।
ਜੀ ਜੀ ਬਿਲਕੁਲ ਸੋ ਬਹੁਤ ਲੋੜ ਹੈ ਇਸ ਵੇਲੇ ਕਿ ਇਹਨਾਂ ਕਲਾਵਾਂ ਨੂੰ ਅਸੀਂ ਬਚਾ ਕੇ ਰੱਖ ਸਕੀਏ ਔਰ ਇਹਨਾਂ ਦਾ ਜਿਹੜਾ ਪ੍ਰਸਾਰ ਹੈ ਉਹ ਅੱਗੇ ਕਰ ਸਕੀਏ ਔਰ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦੇ ਵਿੱਚ ਇਹਨਾਂ ਕਲਾਵਾਂ ਪ੍ਰਤੀ ਪ੍ਰੇਮ ਜਾਂ ਉਤਸ਼ਾਹ ਜਿਹੜਾ ਆ ਉਹ ਜਗਾਇਆ ਜਾਵੇ। ਸੋ ਬਹੁਤ ਸੋਹਣੇ ਉੱਦਮ ਜਿਹੜੇ ਆ ਇਹ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਜਿਵੇਂ ਤੁਸੀਂ ਦੱਸਿਆ ਕਿ ਕੁਝ ਯੂਟਿਊਬ ਚੈਨਲ ਦੇ ਜ਼ਰੀਏ ਵੀ ਇਹਨਾਂ ਕਲਾਵਾਂ ਨੂੰ ਬਚਾਉਣ ਦੇ ਜਿਹੜੇ ਯਤਨ ਹੈ ਉਹ ਹੋ ਰਹੇ ਆ। ਇਹ ਯਤਨ ਬੜੇ ਸ਼ਲਾਘਾਯੋਗ ਨੇ ਤੇ ਇਸੇ ਤਰ੍ਹਾਂ ਕੁਛ ਇਹੋ ਜਿਹੇ ਜਿਹੜੇ ਪੇਜ ਆ ਉਹ ਬਣਾਏ ਜਾ ਰਹੇ ਆ ਜਿੱਥੇ ਇਹਨਾਂ ਵਿਰਾਸਤੀ ਕਲਾਵਾਂ ਨੂੰ ਸਾਂਭਿਆ ਜਾ ਸਕੇ। ਸੋ ਬਹੁਤ ਹੀ
ਇੱਕ ਮੇਰੇ ਹੋਰ ਇੰਗਲੈਂਡ ਤੋਂ ਹੈ ਸਰਦਾਰ ਬਲਵੰਤ ਸਿੰਘ ਲਿਤਰਾਂ ਵਾਲੇ ਉਹਨਾਂ ਨੇ ਇੱਕ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਸਿੱਖੀ ਗੁਲਦਸਤਾ ਉਹਦੇ ਵਿੱਚ ਉਹ ਢਾਡੀ ਕਲਾ ਕਵੀਸ਼ਰੀ ਕਲਾ ਔਰ ਜਿਹੜੇ ਕਵੀ ਪੁਰਾਤਨ ਕਵੀ ਜਿਹੜੇ ਸਾਡੇ ਤੋਂ ਵਿਛੜ ਚੁੱਕੇ ਉਹਨਾਂ ਦੀਆਂ ਕਵਿਤਾਵਾਂ ਫਿਰ ਗਿਆਨੀ ਮਾਨ ਸਿੰਘ ਝੌਰ ਸੰਤ ਸਿੰਘ ਮਸਕੀਨ ਵਰਗਿਆਂ ਦੀਆਂ ਕਥਾਵਾਂ ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਰਿਕਾਰਡ ਕੀਤੀਆਂ ਉਹਨਾਂ ਕੋਲ ਪਈਆਂ ਉਹ ਕਿਸੇ ਨਾ ਕਿਸੇ ਜ਼ਰੀਏ ਸਾਨੂੰ ਉਹ ਧਰਮ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਆ। ਸੋ ਮੈਂ ਬਲਵੰਤ ਸਿੰਘ ਲਿਤਰਾਂ ਵਾਲੇ ਨੂੰ ਉਹਨਾਂ ਦੇ ਸਿੱਖੀ ਗੁਲਦਸਤੇ ਯੂਟਿਊਬ ਚੈਨਲ ਖੋਲ੍ਹ ਤੇ ਵੀ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਮੈਂ ਸਰੋਤਿਆਂ ਨੂੰ ਅਪੀਲ ਕਰਾਂਗਾ ਕਿ ਉਹ ਜਰੂਰ ਇਹ ਚੈਨਲਾਂ ਤੇ ਜਾ ਕੇ ਢਾਡੀ ਵਾਰਾਂ ਕਥਾ ਕੀਰਤਨ ਇਹ ਜਰੂਰ ਸੁਣਨ। ਮੈਨੂੰ ਉਮੀਦ ਹੈ ਕਿ ਜਿਹੜੇ ਸਰੋਤੇ ਆ ਉਹ ਇਸ ਚੈਨਲਾਂ ਤੇ ਜਾ ਕੇ ਆਪਣਾ ਜਿੱਥੇ ਮਨੋਰੰਜਨ ਕਰਨਗੇ ਉੱਥੇ ਉਹਨਾਂ ਦੇ ਇਤਿਹਾਸ ਵਿੱਚ ਵੀ ਵਾਧਾ ਹੋਵੇਗਾ।
ਜੀ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ ਤੁਸੀਂ ਕਾਫੀ ਜਿਹੜਾ ਜ਼ਰੂਰੀ ਵਿਸ਼ਾ ਜਿਹਦੇ ਉੱਤੇ ਚਿੰਤਨ ਵੀ ਕੀਤਾ ਅੱਜ ਔਰ ਇਹ ਜ਼ਰੂਰੀ ਵੀ ਬਹੁਤ ਹੈ ਔਰ ਜਦੋਂ ਵੀ ਅਸੀਂ ਪਹਿਲਾਂ ਵੀ ਜਿੰਨੇ ਕੁ ਪ੍ਰੋਗਰਾਮਾਂ ਦੇ ਵਿੱਚ ਕਈ ਵਾਰ ਜ਼ਿਕਰ ਕਰਦੇ ਆਏ ਹਾਂ ਕਿ ਇਹ ਜਿਹੜੀਆਂ ਕਲਾਵਾਂ ਨੇ ਇਹਨਾਂ ਨੂੰ ਬਚਾਉਣਾ ਜਿਹੜਾ ਆ ਉਹ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਬਹੁਤ ਮਹੱਤਵਪੂਰਨ ਹੈ ਕਿਉਂਕਿ ਜਿਹੜੀਆਂ ਕੌਮਾਂ ਕਹਿੰਦੇ ਹੁੰਦੇ ਆ ਨਾ ਜਾਂ ਤਾਂ ਜੇ ਆਪਣੀਆਂ ਅਸੀਂ ਭਾਸ਼ਾਵਾਂ ਭੁੱਲ ਜਾਂਦੇ ਹਾਂ ਆਪਣਾ ਜਿਹੜਾ ਵਿਰਸਾ ਭੁੱਲ ਜਾਂਦੇ ਹਾਂ ਤਾਂ ਉਹ ਬਹੁਤ ਛੇਤੀ ਰੁਲ ਜਾਂਦੀਆਂ ਕਿਉਂਕਿ ਦੂਸਰੇ ਜਿਹੜੇ ਵਿਰਸੇ ਆ ਉਹਨਾਂ ਦੇ ਉੱਤੇ ਭਾਰੂ ਹੋ ਜਾਂਦੇ ਦੂਜੇ ਸੱਭਿਆਚਾਰ ਜਿਹੜੇ ਉਹਨਾਂ ਦੇ ਉੱਤੇ ਭਾਰੂ ਹੋ ਜਾਂਦੇ ਆ ਤਾਂ ਉਹ ਦਿਨ ਦੂਰ ਨਹੀਂ ਹੁੰਦੇ ਜਦੋਂ ਪਤਾ ਵੀ ਨਹੀਂ ਲੱਗਦਾ ਕਿ ਸਾਡੀ ਜਿਹੜੀ ਆਪਣੀ ਵਿਰਾਸਤ ਆ ਉਹ ਅਸੀਂ ਖੋ ਚੁੱਕੇ ਹਾਂ ਹਨਾ ਔਰ ਇਹੀ ਜੇ ਹਾਲਾਤ ਰਹਿੰਦੇ ਆ ਜੇਕਰ ਅਸੀਂ ਇਹਨਾਂ ਕਲਾਵਾਂ ਨੂੰ ਬਚਾਉਣ ਦੇ ਲਈ ਉਪਰਾਲੇ ਨਹੀਂ ਕਰਦੇ ਤਾਂ ਫਿਰ ਵਾਕਈ ਸਾਡੇ ਲਈ ਵੀ ਇਹ ਬਹੁਤ ਵੱਡਾ ਪਛਤਾਵਾ ਜਿਹੜਾ ਆ ਉਹ ਰਹਿ ਜਾਏਗਾ। ਜਿਵੇਂ ਅਸੀਂ ਜਦੋਂ ਵੀ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੂੰ ਖੋਹੇ ਜਾਣ ਦੀ ਗੱਲ ਕਰਦੇ ਹਾਂ ਤਾਂ ਦਿਲਬਰ ਸਾਹਿਬ ਇਹ ਹਮੇਸ਼ਾ ਹੀ ਸਾਨੂੰ ਦੁੱਖ ਹੁੰਦਾ ਆ ਪਛਤਾਵਾ ਹੁੰਦਾ ਆ ਕਿ ਕਾਸ਼ ਅਸੀਂ ਉਹ ਜਿਹੜੇ ਵਿਰਾਸਤੀ ਚਿੰਨ ਸੀਗੇ ਉਹਨਾਂ ਨੂੰ ਅਸੀਂ ਸੰਭਾਲ ਸਕਦੇ ਹਨਾ ਪਰ ਇਹ ਸਾਡੀ ਹੀ ਲਾਪਰਵਾਹੀ ਦਾ ਨਤੀਜਾ ਰਿਹਾ ਕਿ ਅਸੀਂ ਉਹਨਾਂ ਵਿਰਾਸਤੀ ਇਮਾਰਤਾਂ ਨੂੰ ਨਹੀਂ ਸੰਭਾਲ ਸਕੇ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਾਡੇ ਸੱਭਿਆਚਾਰ ਦੇ ਸਾਡੇ ਧਰਮ ਦੇ ਇਹੋ ਜਿਹੇ ਚਿੰਨ ਨੇ ਜਿਹਨਾਂ ਨੂੰ ਅਸੀਂ ਸੰਭਾਲ ਨਹੀਂ ਪਾਏ ਸੋ ਇਸ ਲਈ ਸਾਡਾ ਸਾਰਿਆਂ ਦਾ ਇਸ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਜੀ
ਜ਼ਰੂਰੀ ਹੈ
ਜੀ ਸੋ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ।